ਕੰਧ ਨਾਲ ਕੰਧ ਹੁੰਦੀ ਹੈ ਗੁਰਦੁਆਰੇ ਦੇ ਕੰਧ ਨਾਲ ਕੰਧ, ਪਰ ਸਵੇਰੇ ਮੱਥਾ ਟੇਕਣ ਦਾ ਟਾਈਮ ਨਹੀਂ ਸਾਡੇ ਕੋਲ, ਭਾਲਨੇ ਆ ਸੋ ਕਿੱਥੋਂ ਮਿਲੇਗਾ। ਇਸ ਕਰਕੇ ਮੇਰੀ ਬੇਨਤੀ ਹੈ ਜਿੰਨੀ ਸੰਗਤ ਸਤਿਗੁਰੂ ਦੇ ਚਰਨਾਂ ਚ ਪਹੁੰਚੇ ਹੋ, ਹੋਰ ਨਹੀਂ ਕੁਛ ਕਰਨ ਜੋਗੇ ਤੇ ਘੱਟ ਤੋਂ ਘੱਟ 15 ਮਿੰਟ ਆਪਣੇ ਪਿੰਡ ਦੇ ਗੁਰਦੁਆਰੇ ਮੱਥਾ ਟੇਕਣ ਵਾਸਤੇ ਜ਼ਰੂਰ ਕੱਢੋ, ਸ਼ੁਰੂ ਕਰੋ, ਫਿਰ ਵੇਖਣਾ ਜੀਵਨ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਏਗੀ, ਕ੍ਰਾਂਤੀ ਆਉਣੀ ਸ਼ੁਰੂ ਹੋ ਜਾਏਗੀ, ਫਰਕ ਪਏਗਾ। ਸਵੇਰ ਵੇਲੇ ਗੁਰਦੁਆਰੇ ਭਰੇ ਹੋਏ ਹੋਣ, ਇੰਨੀ ਸੰਗਤ ਸਵੇਰੇ ਮੱਥਾ ਟੇਕੇ, ਤੂੰ 15 ਮਿੰਟ 20 ਮਿੰਟ ਸਵੇਰੇ ਮੱਥਾ ਟੇਕ ਕੇ ਆਇਆ ਹੋਏਗਾ, ਤੇਰਾ ਸਾਰਾ ਦਿਨ ਆਨੰਦ ਨਾਲ ਲੰਘੇਗਾ। ਇੱਥੇ ਨੀਵੀਂ ਨਹੀਂ ਪਾਉਣੀ ਪਏਗੀ, ਇੱਥੇ ਅੱਖ ਚੱਖ ਪਾ ਕੇ ਗੱਲ ਕਰ ਸਕੇਗਾ, ਨਹੀਂ ਤੇ ਨਹੀਂ ਕਰ ਸਕੇਗਾ। ਜੇ ਤੂੰ ਨਹੀਂ ਗੁਰਦੁਆਰੇ ਜਾਂਦਾ, ਜਦੋਂ ਵੀ ਕੋਈ ਤੈਨੂੰ ਧਰਮੀ ਮਿਲੇਗਾ, ਤੇਰੀ ਅੱਖ ਨੀਵੀਂ ਹੋ ਜਾਏਗੀ, ਉਹਦੇ ਸਾਹਮਣੇ ਖੜ ਨਹੀਂ ਸਕੇਗਾ। ਜੇ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਹੀ ਪਾਠ ਕੀਤਾ ਹੋਵੇ, ਇੰਨਾ ਹੀ ਹੋਵੇ ਭਾਵੇਂ, ਪਰ ਹੋਵੇ ਤੇ ਜ਼ਰੂਰ, ਨੇਮ ਜ਼ਰੂਰ ਹੋਣਾ ਚਾਹੀਦਾ। ਤੇ ਗੁਰਮੁਖੋ ਜਿਹੜੇ ਉਹਦੇ ਪਿਆਰ ਵਿੱਚ ਜੁੜਦੇ ਨੇ ਨਾ,
ਤੇਰੇ ਨਾਮ ਦੀ ਫੇਰੀ ਹੈ ਜਿੰਨਾ ਵਾਲਾ, ਤੇਰੇ ਨਾਮ ਦੀ ਫੇਰੀ ਹੈ ਜਿੰਨੇ ਵਾਲਾ, ਤੂੰ ਫੇਰ ਦਿੱਤੇ ਭਾਗ ਉਸ
ਚੌਂਕੜਾ ਮਾਰ ਕੇ ਬੈਠਣ ਦਾ ਸੁਭਾਅ ਬਣਾਓ। ਸਾਡੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਅਭਿਆਸੀ ਸਿੰਘਾਂ ਤੇ ਚਾਹ ਚੜ ਜਾਂਦਾ ਹੈ। ਅੱਜ ਕੱਲ ਜਿਵੇਂ ਸਰਦੀ ਵੱਧ ਰਹੀ ਹੈ ਉਹਨਾਂ ਨੂੰ ਚਾਹ ਚੜ ਜਾਂਦਾ, ਨਾ ਮੱਖੀਆਂ ਨੇ ਨਾ ਮੱਛਰ ਨਾ ਗਰਮੀ ਲੱਗਦੀ ਹੈ, ਰਾਤਾਂ ਵੱਡੀਆਂ ਨੇ। ਸਵੇਰੇ 3 ਵਜੇ 4 ਵਜੇ ਉੱਠਿਆ ਜਾ ਸਕਦਾ, ਰਾਤ ਨੂੰ 9 ਵਜੇ ਪੈ ਜਾਓ, ਸਵੇਰੇ 3 ਵਜੇ ਉੱਠੋ, 4 ਵਜੇ ਵੀ ਉੱਠ ਕੇ ਚੌਂਕੜਾ ਮਾਰ ਕੇ ਰਜਾਈ 'ਚ ਬਹਿ ਕੇ ਮਾਲਾ ਫੇਰੋ, ਰਜਾਈ 'ਚ ਬਹਿ ਕੇ ਵਾਹਿਗੁਰੂ ਦਾ ਸਿਮਰਨ ਕਰੋ, 5 ਮਿੰਟ ਸ਼ੁਰੂ ਕਰੋ। ਕਈ ਏਦਾਂ ਸਿੱਖ ਸੰਗਤ ਵਿੱਚ ਆ ਕੇ 2 ਘੰਟੇ ਬਹਿ ਜਾਣਗੇ, ਅਗਲੇ ਦਿਨ ਫਿਰ 1 ਮਿੰਟ ਵੀ ਨਹੀਂ ਬਹਿ ਸਕਦੇ, ਇੰਨੀਆਂ ਲੱਤਾਂ ਦੁਖਦੀਆਂ ਨੇ ਉਹਨਾਂ ਦੀਆਂ। ਇੱਕਦਮ ਨਹੀਂ, 5 ਮਿੰਟ, 1 ਮਹੀਨਾ 5 ਮਿੰਟ ਹੀ ਚੱਲਣ ਦਿਓ, ਵਧਾਓ ਨਾ, 5 ਮਿੰਟ ਬਸ। ਅਗਲੇ ਮਹੀਨੇ 10 ਮਿੰਟ ਕਰੋ, ਤੀਜੇ ਮਹੀਨੇ 15, 6 ਮਹੀਨਿਆਂ ਤੱਕ ਅੱਧੇ ਘੰਟੇ ਤੱਕ ਚਲੇ ਜਾਓਗੇ, ਸਾਲ 'ਚ 1 ਘੰਟੇ ਤੱਕ ਲੈ ਜਾਓ ਬਸ। 1 ਘੰਟਾ ਚੌਂਕੜਾ ਮਾਰ ਕੇ ਰੋਜ਼ ਜਿਹੜਾ ਸਵੇਰੇ ਬਹਿਗਾ ਨਾ ਗੁਰਮੁਖੋ, ਉਹਨੂੰ ਕਦੇ ਕਹਿਣਾ ਹੀ ਨਹੀਂ ਪੈਣਾ ਮੈਂ ਦੁਖੀ ਹਾਂ। ਜਿਹੜਾ ਵੀ ਪੁੱਛੇਗਾ ਫਲਾਣਾ ਸਿਆ ਕੀ ਹਾਲ ਹੈ, ਕਹੇਗਾ ਚੜ੍ਹਦੀ ਕਲਾ ਹੈ, ਆਖੋ ਸਤਨਾਮ, ਚੜ੍ਹਦੀ ਕਲਾ ਹੈ, ਪਰ ਨਾਮ ਨਾਲ ਹੀ ਹੈ ਚੜ੍ਹਦੀ ਕਲਾ, ਇਹਦੇ ਤੋਂ ਬਿਨਾਂ ਨਹੀਂ ਚੜ੍ਹਦੀ ਕਲਾ। ਆਪਾਂ ਕਹਿੰਦੇ ਹਾਂ ਸਿੱਖ ਖਾਂਦੇ ਸਨ ਛੋਲੇ, ਤੇ ਛੋਲਿਆਂ ਨੂੰ ਕਹਿੰਦੇ ਸੀ ਬਦਾਮ, ਅਸੀਂ ਖਾਂਦੇ ਹਾਂ ਬਦਾਮ ਲੱਗਦੇ ਅੱਜ ਛੋਲਿਆਂ ਵਰਗੇ ਨੇ, ਕਿਉਂਕਿ ਸਾਡੇ ਕੋਲ ਚੜ੍ਹਦੀ ਕਲਾ ਨਹੀਂ ਨਾ। ਜਦੋਂ ਮਨ ਚੜ੍ਹਦੀ ਕਲਾ 'ਚ ਹੋਵੇ ਅੱਕਾਂ ਦੀਆਂ ਕੁੱਕੜੀਆਂ ਵੀ ਸਵਾਦ ਲੱਗਦੀਆਂ ਨੇ। ਅੱਜ ਸਾਡਾ ਮਨ ਚੜ੍ਹਦੀ ਕਲਾ 'ਚ ਨਹੀਂ, ਸੁੱਖ ਬੜੇ ਨੇ, ਲੱਗਦੇ ਦੁੱਖਾਂ ਵਰਗੇ ਹੀ ਨੇ। ਸੁੱਖ ਵੀ ਖੁਸ਼ੀ ਜ਼ਰੂਰ ਹੈ, ਪਰ ਹੈ ਦੁੱਖ ਵਰਗੀ ਹੋਈ ਖੁਸ਼ੀ ਵੀ। ਲੋਕ ਅੱਜ ਰੋਂਦੇ ਰੋਂਦੇ ਮਾਣਦੇ ਨੇ, ਰੋਈ ਜਾਣਗੇ ਨਾਲੇ ਖੁਸ਼ੀ ਕਾਹਦੀ ਹੋ, ਖੁਸ਼ੀ ਵੀ ਰੋਂਦਿਆਂ ਹੋਇਆ ਹੀ, ਪਰ ਉਹ ਦੁੱਖ ਦਾ ਵੇਲਾ ਵੀ ਹੁੰਦਾ ਸੀ। ਸਿੱਖ ਹੱਸਦਿਆਂ ਟਾਈਮ ਪਾਸ ਕਰ ਲੈਂਦੇ ਸੀ ਚੜ੍ਹਦੀ ਕਲਾ 'ਚ। ਲਓ ਗੁਰਮੁਖੋ ਧਿਆਨ ਦਿਓ, ਜਦੋਂ ਰੋਜ਼ ਚੌਂਕੜਾ ਮਾਰ ਕੇ ਬੈਠਾਂਗੇ ਫਿਰ ਆਪੇ ਮਿਹਰ ਹੋ ਜਾਣੀ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਨਾਮ ਜਪਣ ਦੀ ਕੋਈ ਪ੍ਰੇਰਨਾ ਕਰਦੇ ਨੇ ਬਾਰ, ਨਾਮ ਜਪੋ, ਨਾਮ ਜਪੋ, ਨਾਮ ਜਪੋ। ਸੈਣ ਜੀ ਚੌਂਕੜਾ ਮਾਰ ਕੇ ਰੋਜ਼ ਬਹਿੰਦੇ ਸੀ, ਸਵੇਰੇ ਸਵੇਰੇ ਕੰਮ ਤੇ ਵੀ ਜਾਣਾ, ਅੱਜ ਕਹਿਣਗੇ ਮਜਬੂਰੀ ਹੈ ਜੀ ਸਾਡੀ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਅਸਲ ਵਿੱਚ ਸਾਡੀ ਦੂਰੀ ਹੈ ਗੁਰੂ ਤੋਂ, ਜੇ ਦੂਰੀ ਨਾ ਹੋਵੇ ਫਿਰ ਕੋਈ ਮਜਬੂਰੀ ਆੜੇ ਨਹੀਂ ਆ ਸਕਦੀ। ਜਿਨ੍ਹਾਂ ਦੀ ਦੂਰੀ ਨਹੀਂ, ਜਿਨ੍ਹਾਂ ਦੇ ਅੰਦਰ ਪ੍ਰੇਮ ਹੈ, ਉਹਨਾਂ ਨੂੰ ਕੋਈ ਮਜਬੂਰੀ ਨਹੀਂ। ਮਜਬੂਰੀਆਂ ਤਾਂ ਨੇ ਸਾਡੀਆਂ ਦੂਰੀਆਂ ਨੇ ਗੁਰੂ, ਬਸ ਦੂਰੀ ਖਤਮ ਕਰ ਦਿਓ ਸਾਰੀਆਂ ਮਜਬੂਰੀਆਂ ਆਪੇ ਹੀ ਖਤਮ ਹੋ ਜਾਣਗੀਆਂ। ਸਾਰੇ ਕੰਮ ਛੱਡ ਕੇ ਵੀ ਚੌਂਕੜਾ ਮਾਰ ਕੇ ਬੈਠਾਂਗੇ ਜੇ ਸੁਭਾਅ ਬਣ ਜਾਏ। ਤੇ ਸੈਣ ਜੀ ਸਵੇਰ ਵੇਲੇ ਕੰਮ ਕਰਦੇ ਸੀ, ਰਾਜੇ ਦੇ ਦਰਬਾਰ 'ਚ ਜਾਣਾ, ਮੁੱਠੀ ਚਾਪੀ ਕਰਨੀ, ਲੱਤਾਂ ਘੁੱਟਣੀਆਂ, ਸੇਵਾ ਕਰਨੀ, ਨਹੁੰ ਕੱਟਣੇ, ਇਸ਼ਨਾਨ ਕਰਾਉਣਾ, ਰੋਜ਼ ਜਾਂਦੇ ਸੀ। ਰਾਤ ਵੇਲੇ ਮਹਾਂਪੁਰਸ਼ ਆ ਗਏ, ਭਾਈ ਗੁਰਦਾਸ ਜੀ ਕਹਿੰਦੇ ਨੇ ਪ੍ਰੇਮ ਭਗਤ ਰਾਤੀ ਕਰੈ ਭਲਕੇ, ਰਾਜ ਦੁਆਰੇ ਜਾਈ ਆਏ ਸੰਤ ਪ੍ਰਹੁਣੇ, ਕੀਰਤਨ ਹੋਵਾ ਰਹਿਣ ਸਵਾਈ। ਛੱਡ ਨਾ ਸਕੈ ਰਾਜ ਦੁਆਰ ਨਾ ਸੇਵ ਕਮਾਈ। ਕਹਿੰਦੇ ਇੰਨਾ ਆਨੰਦ ਆਇਆ ਕਿ ਛੱਡ ਹੀ ਨਹੀਂ ਸਕਿਆ, ਰਾਜੇ ਦੇ ਦਰਬਾਰ ਵਿੱਚ ਜਾਣ ਦਾ ਚੇਤਾ ਹੀ ਭੁੱਲ ਗਿਆ। ਮਹਾਂਪੁਰਸ਼ ਆਏ ਹੋਏ ਨੇ, ਸਾਰੀ ਰਾਤ ਮਨ ਇੰਨਾ ਜੁੜ ਗਿਆ, ਚੇਤਾ ਹੀ ਭੁੱਲ ਗਿਆ ਕਿ ਰਾਜੇ ਦੇ ਦਰਬਾਰ ਵਿੱਚ ਵੀ ਜਾਣਾ ਹੈ, ਨੌਕਰੀ ਵੀ ਕਰਨੀ ਹੈ।
ਚਿਮ ਚਿਮ ਵਰਸੇ ਜੀ ਅੰਮ੍ਰਿਤ ਧਾਰਾ, ਅੰਮ੍ਰਿਤ ਧਾਰਾ, ਅਮ੍ਰਿਤ।
ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰ। ਸਾਰੀ ਰਾਤ ਬੜਾ ਰਸ ਆਇਆ ਕੀਰਤਨ ਹੁੰਦਾ ਰਿਹਾ, ਜੀ ਨਾ ਕੀਤਾ ਉੱਠਣ ਨੂੰ, ਚੇਤਾ ਭੁੱਲ ਗਿਆ। ਰਾਜੇ ਦੇ ਦਰਬਾਰ ਵਿੱਚ ਵੀ ਜਾਣਾ ਹੈ, ਭਾਈ ਗੁਰਦਾਸ ਜੀ ਕਹਿੰਦੇ ਨੇ ਪਰਮੇਸ਼ਰ ਨੇ ਸੋਚਿਆ ਇਹ ਇੱਥੇ ਬੈਠਾ ਮੇਰੇ ਪਿਆਰ ਵਿੱਚ ਜੁੜਿਆ ਬੈਠਾ, ਜੇ ਨਾ ਗਿਆ ਡਿਊਟੀ ਤੇ ਨੌਕਰੀਓਂ ਕੱਢ ਦੇਗਾ ਰਾਜਾ, ਹੋਰ ਬੰਦਾ ਰੱਖ ਲੇਗਾ। ਫਿਰ ਸੈਣ ਰੂਪ ਹਰ ਹੋਏ ਕੈ ਆਇਆ ਰਾਣ ਨੌ ਰਜਾਈ। ਰਾਜੇ ਨੂੰ ਰਜਾਉਣ ਵਾਸਤੇ, ਰਾਜੇ ਨੂੰ ਖੁਸ਼ ਕਰਨ ਵਾਸਤੇ ਕਹਿੰਦੇ ਪਰਮੇਸ਼ਰ ਨੇ ਸੈਣ ਦਾ ਰੂਪ ਧਾਰ ਲਿਆ।
ਸਤਨਾਮ,
ਨਿਰਗੁਣ ਸਰਗੁਣ ਸਰੂਪ ਧਾਰ ਕੇ ਆ ਗਿਆ। ਉਹ ਤੇ ਉੱਥੇ ਹੀ ਬੈਠਾ ਖੜਤਾਲਾਂ ਖੜਕਾਉਂਦਾ ਰਿਹਾ, ਤੇ ਪਰਮੇਸ਼ਰ ਨੇ ਸੈਣ ਦਾ ਰੂਪ ਧਾਰ ਕੇ ਰਾਜੇ ਦੇ ਦਰਬਾਰ ਚ ਜਾ ਕੇ ਸੇਵਾ ਕੀਤੀ, ਠਾ ਕੇ ਇਸ਼ਨਾਨ ਕਰਾਇਆ, ਮੁੱਠੀ ਚਾਪੀ ਕੀਤੀ, ਨਹੁੰ ਕੱਟੇ, ਲੱਤਾਂ ਕੁੱਟੀਆਂ। ਲੱਤਾਂ ਨੂੰ ਹੱਥ ਪਰਮੇਸ਼ਰ ਦਾ ਲੱਗ ਗਿਆ, ਬੜੇ ਚਿਰ ਤੋਂ ਰਹਿੰਦਾ ਦਰਦ ਖਤਮ ਹੋ ਗਿਆ। ਰਾਜਾ ਬੜਾ ਖੁਸ਼, ਕਹਿੰਦਾ ਅੱਜ ਸੇਵਾ ਬਹੁਤੇ ਪਿਆਰ ਨਾਲ ਕੀਤੀ। ਗਲ ਵਿੱਚੋਂ ਕੱਢ ਕੇ ਮਾਲਾ ਮੋਤੀਆਂ ਦੀ, ਸੈਣ ਸਮਝ ਕੇ ਹੀ ਪਰਮੇਸ਼ਰ ਦੇ ਗਲ ਚ ਪਾ ਦਿੱਤੀ। ਉਸ ਕਾਲ ਪੁਰਖ ਨੇ ਉਹ ਮਾਲਾ ਬੈਠੇ ਬੈਠੇ ਭਜਨ ਕਰਦੇ ਸੈਣ ਦੇ ਗਲ ਚ ਪਾ ਕੇ ਮੁੜ ਕੇ ਨਹੀਂ ਪਤਾ ਲੱਗਿਆ ਕਿੱਧਰ ਚੱਲਿਆ। ਕਹਿੰਦੇ ਨੇ ਜਦੋਂ ਹੋਇਆ ਦਿਨ ਚੜਿਆ, ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ। ਕਹਿੰਦੇ ਸ਼ਰਮ ਆ ਰਹੀ ਹੈ ਰਾਜੇ ਦੇ ਦਰਬਾਰ ਵਿੱਚ ਜਾਂਦੇ ਨੂੰ, ਰਾਜੇ ਨੂੰ ਅੱਜ ਸਹਿਣ ਨੂੰ, ਕਿ ਰਾਜਾ ਝਿੜਕੇਗਾ ਤੂੰ ਆਇਆ ਨੀ ਸਹੀ ਟਾਈਮ ਤੇ। ਇਹ ਬੜੀ ਜ਼ਰੂਰੀ ਗੱਲ ਹੈ। ਹੁਣ ਏਦਾਂ ਦਾ ਕੋਈ ਭਜਨੀਕ ਬੰਦਾ ਹੋਵੇ ਉਹ ਤੇ ਗੱਲ ਹੈ ਵੱਖਰੀ, ਨਹੀਂ ਤੇ ਆਪਣੀ ਡਿਊਟੀ ਨੂੰ ਡਿਊਟੀ ਸਮਝਣਾ ਬੜਾ ਜ਼ਰੂਰੀ ਹੈ। ਜਿਸ ਕੰਮ ਵਿੱਚ ਵੀ ਪਏ ਉਸ ਕੰਮ ਤੋਂ ਕਦੇ ਅੱਕੋ ਨਾ। ਥੱਕ ਜਾਓਗੇ, ਥਕਾਵਟ ਦੋ ਚਾਰ ਘੰਟੇ ਆਰਾਮ ਕਰਕੇ ਲੈ ਜਾਂਦੀ ਹੈ, ਦੋ ਚਾਰ ਦਿਨ ਆਰਾਮ ਕਰ ਲਓ ਥਕਾਵਟ ਲੈ ਜਾਂਦੀ ਹੈ, ਦੋ ਚਾਰ ਮਹੀਨੇ ਆਰਾਮ ਕਰ ਲਓ ਥਕਾਵਟ ਲੈ ਜਾਂਦੀ ਹੈ, ਪਰ ਜਿਹੜਾ ਬੰਦਾ ਅੱਕ ਜਾਏ ਉਹ ਕਦੇ ਕਿਸੇ ਮਰਤਬੇ ਤੱਕ ਨਹੀਂ ਪਹੁੰਚ ਸਕਦਾ। ਕਿਸੇ ਵੀ ਫੀਲਡ ਵਿੱਚ ਹੋ, ਕਿਸੇ ਵੀ ਕੰਮ ਵਿੱਚ ਪਏ ਹੋ, ਪੂਰਾ ਲਗਨ ਨਾਲ ਕਰੋ, ਮਿਹਨਤੀ ਬਣੋ। ਮਿਹਨਤੀ ਹੋਣਾ ਬੜਾ ਜ਼ਰੂਰੀ ਹੈ ਜੀਵਨ ਵਿੱਚ। ਜਿਹੜਾ ਜ਼ਿਮੀਂਦਾਰ ਖੇਤੀ ਤੋਂ ਹੀ ਅੱਕ ਜਾਏ ਉਹਦਾ ਕੀ ਬਣੇਗਾ? ਜਿਹੜਾ ਖੇਤ ਗੇੜਾ ਮਾਰਨ ਤੋਂ ਹੀ ਅੱਕ ਜਾਏ, ਮੱਝਾਂ ਦੀਆਂ ਧਾਰਾਂ ਕੱਢਣ ਤੋਂ ਹੀ ਅੱਕ ਜਾਏ, ਕਿੱਥੋਂ ਫਿਰ ਗੱਲ ਬਣੇਗੀ? ਅੱਕਣਾ ਨਹੀਂ ਚਾਹੀਦਾ। ਸੰਸਾਰ ਵਿੱਚ ਅੱਕੇ ਲੋਕਾਂ ਨੂੰ ਵੇਖਦੇ ਹਾਂ ਤੇ ਦੁੱਖ ਹੁੰਦਾ ਹੈ, ਕਿਉਂਕਿ ਜ਼ਿੰਦਗੀ ਵੀ ਫਿਰ ਨਰਕ ਬਣ ਜਾਂਦੀ ਹੈ। ਜਿਸ ਥਾਂ ਉੱਤੇ ਵੀ ਹੋਈਏ, ਜਿਸ ਕੰਮ ਵਿੱਚ ਵੀ ਪਈਏ, ਉਸ ਕੰਮ ਤੋਂ ਅੱਕੀਏ ਨਾ, ਮਨੋ ਕਰੀਏ, ਫਿਰ ਹੀ ਪ੍ਰਵਾਨ ਹੁੰਦਾ। ਆਪਾਂ ਕਹਿੰਦੇ ਨਾ ਸਿਮਰਨ ਮਨੋ ਕਰੋ, ਭਜਨ ਮਨੋ ਕਰੋ, ਬਾਣੀ ਮਨੋ ਪੜੋ, ਇਹੀ ਗੱਲ ਹੈ ਵੀ ਮਨੋ ਅੱਕਣਾ ਨਹੀਂ। ਕਈ ਕੀਰਤਨ ਤੋਂ ਅੱਕ ਜਾਂਦੇ ਨੇ, ਸਤਸੰਗਤ ਕਰਨ ਤੋਂ ਵੀ ਕਈ ਏਦਾਂ ਦੇ ਹੁੰਦੇ ਨੇ, ਪਰ ਕਦੇ ਨਹੀਂ ਅੱਕਣਾ ਥੱਕਣਾ ਨਹੀਂ। ਗੁਰਮੁਖਾਂ ਕੋਲ ਕਦੇ ਅਕਾਵਟ ਥਕਾਵਟ ਨਹੀਂ ਹੁੰਦੀ। ਦਿਲੋਂ ਮੁਹੱਬਤ ਜਿਨ ਸਹੀ ਸੀ, ਜਿਨ੍ਹਾਂ ਦੀ ਅੰਦਰ ਪ੍ਰੀਤ ਹੈ, ਜਿਨ੍ਹਾਂ ਨੂੰ ਅੰਦਰੋਂ ਲਗਨ ਲੱਗੀ ਹੈ, ਉਹ ਨਹੀਂ ਅੱਕਦੇ ਥੱਕਦੇ। ਅੱਕਣਾ ਕੀ ਹੈ? ਉਹ ਤੇ ਅੰਦਰੋਂ ਆਵਾਜ਼ ਆਉਂਦੀ ਉਹਨਾਂ ਦੇ ਤੇ, ਚਰਖੜੀਆਂ ਸਾਹਮਣੇ ਸਨ, ਦੇਗਾਂ ਉਬਲ ਰਹੀਆਂ ਸਨ, ਸਾਹਮਣੇ ਟੋਕਾ ਪਿਆ ਜਿਹਦੇ ਨਾਲ ਬੰਦ ਬੰਦ ਕੱਟਿਆ ਜਾਣਾ, ਪਰ ਗੁਰੂ ਕੇ ਸਿੰਘ ਉਹਨਾਂ ਨੂੰ ਵੇਖ ਕੇ ਵੀ ਨਹੀਂ ਘਬਰਾਏ। ਧੰਨ ਸੱਚੇ ਪਾਤਸ਼ਾਹ,
ਮਰਨੀ ਮਰ ਜਾਵਾਂਗੇ ਛੱਡਣਾ ਨਹੀਂ ਦੁਆਰਾ ਤੇਰਾ, ਮਰਨੀ ਮਰ ਜਾਵਾਂਗੇ ਛੱਡਣਾ ਨਹੀਂ ਦੁਆਰਾ
ਬੈਠੋ। ਛੱਡ ਦੇ ਭਾਵੇਂ ਜੋ ਮਰਜ਼ੀ ਹੋ ਜਾਏ, ਬੰਦ ਬੰਦ ਕੱਟਣੇ ਪੈ ਜਾਣ, ਬੰਦ ਬੰਦ ਕਟਾ ਲੈਂਦੇ ਨੇ, ਖੋਪਰ ਲੁਹਾ ਲੈਂਦੇ ਨੇ, ਜੋ ਮਰਜ਼ੀ ਹੋ ਜਾਏ ਭਾਵੇਂ ਦੁਨੀਆ ਵੀ ਜੋ ਮਰਜ਼ੀ ਕਹਿੰਦੀ ਰਹੇ, ਸਾਰਾ ਸੰਸਾਰ ਭਾਵੇਂ ਇੱਕ ਪਾਸੇ ਹੋ ਕੇ ਖੜ ਜਾਏ, ਪਰ ਹਮੇਸ਼ਾ ਉਹਨਾਂ ਦੇ ਮਨ ਦੀ ਇਹੀ ਭਾਵਨਾ ਹੁੰਦੀ ਹੈ, ਦੁਨੀਆ ਬਿਨਾਂ ਸਰ ਸਕਦਾ ਆਪਣੇ ਗੁਰੂ ਬਿਨਾਂ ਨਹੀਂ ਸਰ ਸਕਦਾ। ਬੜੇ ਲੋਕ ਕਹਿਣ ਵਾਲੇ ਵੀ ਮਿਲਦੇ ਨੇ, ਹੁਣ ਇਹ ਬਾਬਾ ਹੀ ਬਣਿਆ ਫਿਰਦਾ, ਮਗਰ ਮਗਰ ਹੀ ਫਿਰਦੇ ਰਹਿੰਦੇ ਨੇ, ਪਰ ਕਿਸੇ ਦੀ ਪਰਵਾਹ ਨਾ ਕਰੇ। ਕਬੀਰ ਮੈਂ ਜਾਣਿਓ ਪੜ੍ਹਵੋ ਭਲਾ ਪੜ੍ਹਵੇ ਸਿਉ ਭਲ ਜੋਗ ਭਗਤ ਨਾ ਛੱਡੋ ਰਾਮ ਕੀ ਭਾਵੇਂ ਨਿੰਦੋ ਲੋਕ। ਲੋਕ ਕਈ ਜਾਣ ਕਈ ਸੰਗਦੇ ਹੀ ਨਹੀਂ ਅੰਮ੍ਰਿਤ ਛਕਦੇ, ਵੀ ਜੇ ਮੈਂ ਅੰਮ੍ਰਿਤ ਛਕ ਲਿਆ ਮੇਰੇ ਯਾਰ ਬੇਲੀ ਕੀ ਕਹਿਣਗੇ, ਉਹ ਸਾਡੇ ਨਾਲ ਹੀ ਖਾਂਦਾ ਪੀਂਦਾ ਰਿਹਾ, ਹੁਣ ਤੇ ਜੋ ਜਿਵੇਂ ਚੱਲਦਾ ਚੱਲਣ ਦਿਓ। ਕਈ ਕਹਿਣਗੇ ਮੇਰੀ ਸੁਸਾਇਟੀ ਏਦਾਂ ਦੀ ਹੈ ਜੀ, ਕੀ ਕਰੀਏ ਫਿਰ, ਖਾਣਾ ਪੀਣਾ ਪੈਂਦਾ, ਬਹਿਣਾ ਪੈਂਦਾ ਉਹਨਾਂ ਯਾਰਾਂ ਬੇਲੀਆਂ। ਪਰ ਇਹ ਸੁਸਾਇਟੀ ਵਾਲਿਆਂ ਨੇ ਤੇ ਹੋ ਸਕਦਾ ਸੰਸਕਾਰ ਤੇ ਜਾਣ ਹੀ ਨਾ, ਸਮਾਂ ਮਾੜਾ ਆ ਰਿਹਾ, ਹੁਣ ਤੇ ਜਾਂਦਾ ਹੀ ਨਹੀਂ ਕੋਈ, ਏਦਾਂ ਹੀ ਆ ਕੇ ਘਰੋਂ ਪੰਜ ਮਿੰਟ ਬਹਿ ਕੇ ਮੁੜ ਜਾਂਦੇ, ਇੰਨਾ ਟਾਈਮ ਨਹੀਂ ਰਿਹਾ, ਹੁਣ ਤੈਨੂੰ ਫੂਕਣ ਵੀ ਜਾਣਗੇ ਨਾਲ, ਇਹ ਸੁਸਾਇਟੀ ਵਾਲੇ ਤੇ ਪਰੇ ਹੀ ਖੜੇ ਰਹਿ ਜਾਣੇ। ਕਿਸੇ ਨੇ ਨਾਲ ਛਾਲ ਮਾਰਦਾ ਵੇਖਿਆ, ਮਿੱਤਰ ਮਿੱਤਰ ਦੇ ਛਾਲ ਮਾਰ ਗਿਆ ਹੋਵੇ ਸੁਸਾਇਟੀ ਵਾਲਾ, ਜਿੰਨਾ ਚ ਬਹਿਣਾ ਉੱਠਣਾ ਹੁੰਦਾ ਰੋਜ਼, ਇਹ ਤੇ ਖੜੇ ਹੀ ਰਹਿ ਜਾਣਗੇ। ਇਸ ਕਰਕੇ ਇਹਨਾਂ ਪਿੱਛੇ ਅਸੀਂ ਆਪਣਾ ਗੁਰੂ ਛੱਡੀ ਫਿਰਨੇ, ਇਹਨਾਂ ਲੋਕਾਂ ਪਿੱਛੇ ਅਸੀਂ ਅੰਮ੍ਰਿਤ ਨਹੀਂ ਛਕਦੇ, ਸਿੰਘ ਨਹੀਂ ਸੱਜਦੇ, ਮੇਰੇ ਯਾਰ ਬੇਲੀ ਮੇਰੇ ਮਿੱਤਰ ਕੀ ਕਹਿਣਗੇ। ਪਰ ਸਤਿਗੁਰੂ ਕਹਿੰਦੇ ਨੇ ਤੇਰੇ ਮਿੱਤਰ ਤੇ ਮਿੱਤਰ ਉਹਨੂੰ ਬਣਾ ਜਿਹੜਾ ਅੱਗੇ ਵੀ ਸਾਥ ਨਿਭਾਵੇ। ਨਾਨਕ ਕੱਚੜਿਆਂ ਸਿਓ ਤੋੜ, ਇਹ ਕੱਚੇ ਨੇ ਸਾਰੇ ਰਿਸ਼ਤੇ, ਟੂੰਡ ਸੱਜਣ ਸੰਤ ਪੱਕਿਆਂ ਤੂੰ ਗੁਰੂ ਲੱਭ ਪੱਕਾ। ਓਏ ਜਵੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ, ਇੱਕ ਉਹ ਨੇ ਜਿਹੜੇ ਜਿਉਂਦੇ ਨੂੰ ਛੱਡ ਦੇਣਗੇ, ਪਰ ਸਤਿਗੁਰੂ ਮਰਿਆਂ ਤੋਂ ਬਾਅਦ ਵੀ ਸਾਥ ਨਹੀਂ ਛੱਡਦੇ ਆਪਣੇ ਸਿੱਖ। ਤੂੰ ਉਹਦੇ ਲੜ ਲੱਗ ਜਿਹੜਾ ਮਰਨ ਤੋਂ ਬਾਅਦ ਵੀ ਤੇਰਾ ਸਾਥ ਨਿਭਾ ਦੇਵੇ। ਇਹ ਤੇ ਝੂਠੇ ਨੇ ਯਾਰ ਸਾਰੇ, ਨਾਲ ਨਿਭਣ ਵਾਲਾ ਰਿਸ਼ਤਾ ਇੱਥੇ ਕੋਈ ਵੀ ਨਹੀਂ। ਕਹਿੰਦੇ ਨੇ ਸਿਵਲੀ ਦਾ ਤੇ ਮਨਸੂਰ ਦਾ ਬੜਾ ਪ੍ਰੇਮ ਸੀ ਆਪਸ ਵਿੱਚ, ਮਨਸੂਰ ਤੇ ਸਿਵਲੀ ਪੱਕੇ ਯਾਰ ਸਨ, ਹਰ ਦਿਲ ਦੀ ਗੱਲ ਇੱਕ ਦੂਜੇ ਨੂੰ ਦੱਸ ਦਿੰਦੇ ਸੀ, ਪੂਰੀ ਸਾਂਝ ਸੀ ਦਿਲਾਂ ਦੀ ਸਾਂਝ। ਕਈ ਯਾਰ ਬੇਲੀ ਏਦਾਂ ਦੇ ਹੁੰਦੇ ਨੇ ਮਾਂ ਪਿਓ ਨੂੰ ਵੀ ਉਸ ਗੱਲ ਦਾ ਪਤਾ ਨਹੀਂ ਹੁੰਦਾ ਜਿਹੜੀ ਯਾਰ ਨੂੰ ਦੱਸੀ ਹੋਈ ਹੁੰਦੀ ਹੈ, ਏਦਾਂ ਦੇ ਯਾਰ ਬੇਲੀ ਵੀ ਹੁੰਦੇ। ਪਰ ਸਤਿਗੁਰੂ ਕਹਿੰਦੇ ਨੇ ਤੇ ਹੈ ਨਹੀਂ ਕੋਈ ਤੇਰਾ, ਜਿੰਨੇ ਮਰਜ਼ੀ ਬਣਾਈ ਫਿਰ ਆਪਣੇ, ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਸੁੱਤ ਬੰਧ ਬਨਾ ਪ੍ਰਾਤਾ, ਕੋਈ ਨਹੀਂ ਨਹੀਂ ਨਨਸਾਰ ਮਾਤਾ ਪਰਮਾਤਾ ਬਿਰਧ ਪਰਮਾਤਾ ਮਾਮੂ ਮਾਮੂ ਮਾਮੀ ਮਾਸੀ ਉਹ ਮੌਸਾ ਬਿਬਦ ਬਖਿਆਤਾ, ਨਹੀਂ ਸਸਰਾਰ ਸਾਸ ਸਾਸਰੋ ਸਾਰੋ ਸਾਰੀ, ਨਹੀਂ ਬਿਰਤੀ ਸੁਰ ਜਾਚਕ ਨਾ ਦਾਤਾ ਹੈ, ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ, ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਸਾਰੀਆਂ ਰਿਸ਼ਤੇਦਾਰੀਆਂ ਗਿਣੀਆਂ ਨੇ, ਸਹੁਰੇ ਵੀ ਨਾਨਕੇ ਵੀ ਦਾਦਕੇ ਵੀ ਸਾਰੇ, ਕਹਿੰਦੇ ਕੋਈ ਨੀ ਤੇਰਾ ਗੁਰੂ ਤੋਂ ਬਿਨਾ ਨਿਭਣ ਵਾਲਾ ਨਹੀਂ। ਵੇਖਿਆ ਦੋਤਾ ਨਾਨੇ ਪਿੱਛੇ ਮਰਦਾ, ਦਾਦੇ ਦੀ ਕਬ ਛਾਲ ਮਾਰਦਾ, ਉਹਦੀ ਮੜੀ ਚ ਕੋਈ ਹੈ ਚਿਖਾ ਚ ਛਾਲ ਮਾਰਨ ਵਾਲਾ ਨਹੀਂ, ਸਭ ਇੱਥੇ ਹੀ ਰਹਿ ਜਾਣੇ ਨੇ ਸਾਰੀ ਜ਼ਿੰਦਗੀ, ਜਿੰਨਾ ਮਰਜ਼ੀ ਧੰਦ ਪਿੱਟਦੇ ਰਹੋ ਕਰਦੇ ਰਹੋ, ਕੰਮ ਨੀ ਜੀ ਮੁੱਕਦੇ, ਕੀ ਕਰੀਏ, ਕੰਮ ਮੁਕਾਉਂਦਿਆਂ ਮੁਕਾਉਂਦਿਆਂ ਮੁੱਕ ਜਾਣੇ, ਅਸੀਂ ਆਪ ਹੀ ਮੁੱਕ ਜਾਣਾ। ਪਰ ਇਹਨਾਂ ਨਾਲ ਨਿਭਣ ਵਾਲਾ ਰਿਸ਼ਤਾ ਕੋਈ ਨਹੀਂ, ਕੋਈ ਪਤਾ ਨਹੀਂ ਇਹਨਾਂ ਨੇ ਬਾਅਦ ਚ ਰੋਟੀ ਦੇਣੀ ਹੈ ਕਿ ਨਹੀਂ ਦੇਣੀ, ਪੁੱਛਣਾ ਕਿ ਨਹੀਂ ਪੁੱਛਣਾ। ਤੇ ਸਾਧ ਸੰਗਤ ਜੀ ਗੁਰੂ ਵਾਲੇ ਬਣੀਏ ਜਿਹਨੇ ਸਾਡਾ ਸਾਥ ਦੇਣਾ। ਤੇ ਕਹਿੰਦੇ ਨੇ ਸਿਵਲੀ ਨੂੰ ਸਜ਼ਾ ਮਿਲੀ ਸੀ, ਸ਼੍ਰੇਈ ਲੋਕ ਉਸ ਵੇਲੇ ਦੇ ਐਨਲ ਹੱਕ ਕਹਿੰਦਾ ਸੀ ਮੈਂ ਰੱਬ ਹਾਂ ਮੈਂ ਖੁਦਾ, ਉਹਦਾ ਭਾਵ ਇਹ ਸੀ ਮੇਰੇ ਵਿੱਚ ਖੁਦਾ ਹੈ ਮੇਰੇ ਵਿੱਚ ਵੀ ਹੈ, ਉਹ ਕਹਿਣ ਦਾ ਭਾਵ ਇਹ ਸੀ, ਪਰ ਲੋਕ ਝੱਲ ਨਾ ਸਕੇ। ਉਹਨੂੰ ਸਜ਼ਾ ਕੀ ਦਿੱਤੀ? ਕਹਿੰਦੇ ਜਿਹੜਾ ਵੀ ਮਨਸੂਰ ਨੂੰ ਮਿਲੇ ਪੱਥਰ ਮਾਰੇ ਚੁੱਕ ਕੇ, ਦੋ ਪੱਥਰ ਹਰ ਇੱਕ ਨੇ ਮਾਰਨੇ ਨੇ, ਜਿਹੜਾ ਨਹੀਂ ਮਾਰੇਗਾ ਉਹਨੂੰ ਫਿਰ ਸਜ਼ਾ ਮਿਲੇਗੀ। ਸ਼ਹਿਰ ਚ ਗੇੜਾ ਕਢਾਇਆ, ਜਦੋਂ ਸ਼ਹਿਰ ਚ ਗੇੜਾ ਕਢਾਇਆ ਜਿਹੜਾ ਵੀ ਬੰਦਾ ਮਿਲੇ ਚੁੱਕੇ ਦੋ ਪੱਥਰ ਮਨਸੂਰ ਦੇ ਮਾਰੇ, ਮਨਸੂਰ ਅੱਗੋਂ ਹੱਸੀ ਜਾਏ, ਉਹਨੂੰ ਤੇ ਨਾਮ ਦੀ ਲੋਰ ਚੜੀ ਹੋਈ ਸੀ ਉਹ ਹੱਸੀ ਜਾਏ, ਉਹ ਰੋਵੇ ਨਾ, ਲਹੂ ਨਿਕਲੇ ਖੂਨ ਨਿਕਲਦਾ ਹੈ ਪਰ ਰੋਂਦਾ ਨਹੀਂ, ਖੁਸ਼ ਹੈ ਹੱਸਦਾ ਹੈ। ਉਹਦਾ ਯਾਰ ਸੀ ਸਿਵਲੀ, ਕਹਿੰਦੇ ਨੇ ਜਦੋਂ ਸਿਵਲੀ ਆਇਆ ਨਾ, ਮਨਸੂਰ ਦੀ ਨਜ਼ਰ ਸਿਵਲੀ ਵਿੱਚ ਸੀ ਵੀ ਇਹ ਪੱਕਾ ਯਾਰ ਹੈ, ਇਹਨੂੰ ਤੇ ਪਤਾ ਹੈ ਇਹ ਲੋਕ ਤੇ ਕਮਲੇ ਨੇ ਤੇ ਭੇਡ ਚਾਲ ਹੈ, ਇੱਕ ਨੇ ਪੱਥਰ ਮਾਰੇ, ਦੂਜੇ ਨੇ, ਤੀਜੇ ਨੇ, ਪਰ ਸਿਬਲੀ ਨੂੰ ਪੂਰਾ ਭੇਤ ਹੈ ਮੇਰਾ। ਉਹਨੂੰ ਪਤਾ ਹੈ ਵੀ ਮੇਰੀ ਅੰਦਰ ਦੀ ਭਾਵਨਾ ਕੀ ਹੈ। ਉਸ ਵੇਲੇ ਕਹਿੰਦੇ ਨੇ ਸਿਬਲੀ ਸੋਚਦਾ ਵੀ ਮੇਰਾ ਤੇ ਯਾਰ ਹੈ, ਮੈਂ ਕਿਵੇਂ ਪੱਥਰ ਮਾਰਾਂ, ਹੋਰ ਤੇ ਮਾਰਦੇ ਨੇ, ਮੈਂ ਕਿਵੇਂ ਮਾਰਾਂ। ਕਹਿੰਦੇ ਸਿਬਲੀ ਨੇ ਉਸ ਵੇਲੇ ਕੀ ਕੀਤਾ, ਦੋ ਗੁਲਾਬ ਦੇ ਫੁੱਲ ਤੋੜ ਲਏ। ਕਹਿੰਦੇ ਬਾਹਾਂ ਲੋਕ ਵੀ ਉੱਚੀਆਂ ਕਰਦੇ ਨੇ, ਮੈਂ ਵੀ ਕਰਾਂਗਾ, ਲੋਕ ਪੱਥਰ ਮਾਰਦੇ ਨੇ, ਮੈਂ ਦੋ ਫੁੱਲ ਮਾਰ ਦਿਆਂਗਾ, ਕਿਹੜਾ ਪਤਾ ਲੱਗਣਾ ਵੀ ਕਿੰਨੇ ਫੁੱਲ ਮਾਰੇ ਨੇ ਤੇ ਕਿੰਨੇ ਪੱਥਰ ਮਾਰੇ ਨੇ। ਉਹਨੇ ਫੁੱਲ ਮਾਰੇ, ਇਹਦੀ ਨਜ਼ਰ ਸਿਬਲੀ ਵਿੱਚ। ਜਦੋਂ ਸਿਬਲੀ ਨੇ ਫੁੱਲ ਮਾਰੇ ਤੇ ਉੱਚੀ ਉੱਚੀ ਰੋਣ ਲੱਗ ਪਿਆ ਮਨਸੂਰ। ਉਹਨੇ ਆਖਿਆ ਲੋਕੀ ਤੈਨੂੰ ਪੱਥਰ ਮਾਰਦੇ ਨੇ, ਖੂਨ ਨਿਕਲਦਾ ਹੈ, ਤੂੰ ਰੋਂਦਾ ਨਹੀਂ, ਮੈਂ ਤੇ ਫੁੱਲ ਹੀ ਮਾਰਨੇ, ਤੂੰ ਚੀਕਾਂ ਲੱਗ ਪਿਆ ਮਾਰਨ। ਕਹਿੰਦੇ ਯਾਰਾ ਇਹ ਤੇ ਅਣਜਾਣ ਨੇ, ਇਹਨਾਂ ਨੂੰ ਤੇ ਪਤਾ ਨਹੀਂ, ਪਰ ਤੂੰ ਤੇ ਮੇਰਾ ਯਾਰ ਹੈ, ਤੈਨੂੰ ਤੇ ਪਤਾ ਹੈ ਤੂੰ ਫੁੱਲ ਨਹੀਂ ਸੀ ਮਾਰਨ, ਤੇਰੇ ਫੁੱਲਾਂ ਦਾ ਦੁੱਖ ਮੈਨੂੰ ਜ਼ਿਆਦਾ ਹੋਇਆ ਹੈ, ਲੋਕਾਂ ਦੇ ਪੱਥਰਾਂ ਦੀ ਸਾਨੂੰ ਪਰਵਾਹ ਰਤਾ ਨਾ ਹੋਈ। ਜਦੋਂ ਮਿੱਤਰ ਨੇ ਫੁੱਲ ਮਾਰਿਆ ਸਾਡੀ ਰੂਹ ਅੰਦਰਾਂ ਤੱਕ ਰੋਈ, ਬੜਾ ਦੁੱਖ ਲੱਗਾ, ਤੂੰ ਨਹੀਂ ਸੀ ਮਾਰਨਾ, ਤੂੰ ਤੇ ਮੇਰਾ ਯਾਰ ਹੈ। ਯਾਰ ਗਦਾਰ ਬਣਦਿਆਂ ਪਤਾ ਨਹੀਂ ਲੱਗਦਾ, ਜਿਹੜਾ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਉਹ ਕਦੇ ਨਾ ਕਦੇ ਮਿੱਤਰ ਰਹਿ ਚੁੱਕਿਆ ਹੋਏਗਾ, ਉਹ ਸਭ ਤੋਂ ਵੱਡਾ ਦੁਸ਼ਮਣ ਬਣਦਾ, ਬਾਅਦ ਵਿੱਚ ਕੋਈ ਸਮਾਂ ਆ ਜਾਂਦਾ, ਸਭ ਤੋਂ ਵੱਡਾ ਮਿੱਤਰ ਸਭ ਤੋਂ ਵੱਡਾ ਦੁਸ਼ਮਣ ਬਣ ਜਾਂਦਾ, ਐਸਾ ਸਮਾਂ ਵੀ ਆ ਜਾਂਦਾ। ਉਹ ਸਿਬਲੀਆ ਗੱਲ ਸੁਣ ਲੈ,
ਤੇਰੇ ਫੁੱਲ ਓਏ ਸਿਬਲੀਆ ਯਾਰਾ ਤਿੱਖੇ ਲੱਗਦੇ ਵਾਂਗ ਤਲਵਾਰਾ, ਫੁੱਲ ਓਏ ਸਿਬਲੀਆ ਯਾਰਾ ਲੱਗਦੇ ਵਾਂਗ ਤਲਵਾਰਾ, ਫੁੱਲ ਓਏ ਸਿਬਲੀਆ ਯਾਰਾ ਤਿੱਖੇ ਲੱਗਦੇ ਵਾਂਗ ਤਲਵਾਰਾ, ਫੁੱਲ ਓਏ ਸਿਬਲੀਆ
ਰਿਸ਼ਤਾ ਨਹੀਂ, ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ। ਜਿਨ੍ਹਾਂ ਮਿੱਤਰਾਂ ਦੋਸਤਾਂ ਚ ਬਹਿਣ ਉੱਠਣ ਕਰਕੇ ਅਸੀਂ ਅੰਮ੍ਰਿਤ ਧਾਰੀ ਨਹੀਂ ਬਣਦੇ, ਸਿੰਘ ਨਹੀਂ ਸੱਜਦੇ, ਇਹਨਾਂ ਵਿੱਚੋਂ ਸਾਡੇ ਨਾਲ ਮਰਨ ਵਾਲਾ ਕੋਈ ਜਾਣਾ ਇੱਕ ਦਿਨ ਕੱਲਿਆਂ ਨੂੰ ਪੈਣਾ, ਹਿਸਾਬ ਕਿਤਾਬ ਸਾਡੇ ਨਾਲ ਹੋਣਾ। ਸੋ ਇਸ ਕਰਕੇ ਗੁਰੂ ਵਾਲੇ ਬਣ ਜਾਣਾ ਚਾਹੀਦਾ ਹੈ। ਗੁਰਮੁਖੋ ਸਾਰੀ ਰਾਤ ਬੈਠ ਕੇ ਸੈਣ ਭਜਨ ਕਰਦਾ ਰਿਹਾ, ਸੈਣ ਦੀ ਜਗ੍ਹਾ ਤੇ ਪਰਮੇਸ਼ਰ ਨੇ ਆਪ ਡਿਊਟੀ ਕੀਤੀ, ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ। ਸ਼ਰਮ ਬੜੀ ਆਉਂਦੀ ਹੈ। ਰਾਜਾ ਕੀ ਕਹੇਗਾ ਜਦੋਂ ਰਾਜੇ ਦੇ ਦਰਬਾਰ ਵਿੱਚ ਗਿਆ ਤੇ ਰਾਜਾ ਟਹਿਲਦਾ ਬਾਹਰ। ਰਾਜਾ ਕਹਿਣ ਲੱਗਾ ਸੈਣ ਕਿਸੇ ਚੀਜ਼ ਦੀ ਲੋੜ ਫੇਰ ਆਇਆ। ਸੈਣ ਕਹਿੰਦਾ ਜੀ ਮਾਫ਼ ਕਰ ਦੇ। ਕਹਿੰਦੇ ਮਾਫ਼ੀ ਕਾਹਦੀ, ਅੱਜ ਤੇ ਤੂੰ ਸੇਵਾ ਹੀ ਬੜੀ ਕੀਤੀ। ਇੱਕ ਜੱਗ ਸਮਝਦਾ ਵੀ ਜਾਣ ਕੇ ਮੈਨੂੰ ਹੁਣ ਮਜ਼ਾਕ ਕਰਦਾ ਵੀ ਅੱਜ ਆਇਆ ਨਹੀਂ ਨਾ, ਮੈਂ ਤਾਂ ਏਦਾਂ ਕਹਿੰਦਾ, ਮੈਨੂੰ ਜੀ ਮਾਫ਼ ਕਰ ਦਿਓ, ਮੇਰੇ ਤੋਂ ਗਲਤੀ ਹੋ ਗਈ, ਮਹਾਂਪੁਰਸ਼ ਆ ਗਏ ਸੀ, ਮੈਂ ਤਾਂ ਨਹੀਂ ਆ ਸਕਿਆ। ਸੈਣ ਅੱਜ ਤੇ ਮੈਂ ਸੇਵਾ ਤੋਂ ਖੁਸ਼ ਬਣਾ, ਅੱਜ ਤੂੰ ਬਹੁਤ ਸੋਹਣੀ ਸੇਵਾ ਕੀਤੀ। ਸੈਣ ਬਿਲਕੁਲ ਪਾਸ ਆ ਕੇ ਕਹਿਣ ਲੱਗਾ ਜੀ ਅੱਜ ਤੇ ਮਹਾਂਪੁਰਸ਼ ਰਾਤ ਆ ਗਏ ਸੀ, ਪਤਾ ਹੀ ਨਹੀਂ ਲੱਗਿਆ ਕਦੋਂ ਰਾਤ ਲੰਘ ਗਈ, ਕਦੋਂ ਮੇਰਾ ਟਾਈਮ ਲੰਘ ਗਿਆ, ਮੈਂ ਆ ਨਹੀਂ ਸਕਿਆ, ਬਸ ਮੈਨੂੰ ਮਾਫ਼ ਇੱਕ ਮੌਕਾ ਦੇ ਦਿਓ। ਕਹਿੰਦੇ ਰਾਜਾ ਕਹਿਣ ਲੱਗਾ ਸੈਣ ਏਦਾਂ ਕਿਉਂ ਕਹਿ ਰਿਹਾ ਹੈ, ਅੱਜ ਤੇ ਤੂੰ ਸੇਵਾ ਹੀ ਬਹੁਤ ਵਧੀਆ ਕੀਤੀ, ਮੇਰੀਆਂ ਲੱਤਾਂ ਚ ਮੁੜ ਕੇ ਦਰਦ ਹੀ ਨਹੀਂ ਹੋਇਆ। ਸੈਣ ਅੱਜ ਤੇ ਬੜਾ ਖੁਸ਼ ਕੀਤਾ ਤੂੰ। ਨਹੀਂ ਜੀ ਮੈਂ ਨਹੀਂ ਆਇਆ। ਓਏ ਤੂੰ ਆਇਆ ਸੈਂ, ਮੈਂ ਖੁਸ਼ ਹੋ ਕੇ ਤੇਰੇ ਗਲ ਵਿੱਚ ਮਾਲਾ ਪਾਈ ਸੀ ਮੋਤੀਆਂ ਵਾਲੀ, ਵੇਖ ਤੇਰੇ ਗਲ ਚ ਅਜੇ ਵੀ ਪਾਈ ਹੋਈ। ਜਦੋਂ ਸੈਣ ਜੀ ਨੇ ਗਲ ਚ ਹੱਥ ਮਾਰਿਆ ਸੱਚਮੁੱਚ ਮਾਲਾ ਗਲ ਚ, ਮੇਰੇ ਗਲ ਚ ਕਿੱਥੋਂ ਆ ਗਈ? ਬਸ ਫਿਰ ਸਮਝ ਗਏ, ਛੇਤੀ ਕੋਈ ਸਮਝ ਗਏ ਵੀ ਮੈਂ ਨਹੀਂ ਸੀ, ਉਹ ਤੇ ਜਿਹਦੀ ਭਗਤੀ ਚ ਮੈਂ ਬੈਠਾ ਸਾਂ ਉਹ ਆਪ ਹੀ ਆਇਆ ਸੀ ਸੈਣ ਬਣ ਕੇ। ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਮਹਾਂਪੁਰਸ਼ ਹੋਏ ਨੇ। ਰਾੜਾ ਸਾਹਿਬ ਦਾ ਨਾਂ ਹੈ ਕਰਮਸਰ ਸਾਹਿਬ, ਰਾੜਾ ਤੇ ਪਿੰਡ ਹੈ। ਰਾੜਾ ਸਾਹਿਬ ਕਹਿਣ ਲੱਗ ਗਏ ਮਹਾਂਪੁਰਸ਼ਾਂ ਦੇ ਆਉਣ ਕਰਕੇ ਹੈ ਤੇ ਪਿੰਡ ਹੈ ਰਾੜਾ, ਤੇ ਨਾਂ ਹੈ ਰਾੜਾ ਸਾਹਿਬ ਦਾ ਕਰਮਸਰ, ਤੇ ਕਰਮਸਰ ਇਸ ਕਰਕੇ ਹੈ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੇ ਨਾਂ ਤੇ ਹੈ। ਉਹ ਫੌਜ ਵਿੱਚ ਸਨ, ਆਰਮੀ ਚ, ਮਿਲਟਰੀ ਚ, ਤੇ ਕਹਿੰਦੇ ਨੇ ਉਹ ਮਹਾਂਪੁਰਸ਼ ਵੀ ਸਵੇਰ ਵੇਲੇ ਚੌਂਕੜਾ ਮਾਰ ਕੇ ਖੂਹ ਤੇ ਬਹਿੰਦੇ ਸੀ, ਹਫ਼ਤੇ ਬਾਅਦ ਡਿਊਟੀ ਆਉਂਦੀ ਸੀ। ਇੱਕ ਚੁਗਲਖੋਰ ਨੇ ਚੁਗਲੀ ਕੀਤੀ ਆਫਿਸਰ ਕੋਲ, ਕਹਿੰਦੇ ਜੀ ਬੜੀ ਸੋਭਾ ਕਰਦੇ ਹੋ, ਵੀ ਬੜਾ ਚੰਗਾ, ਉਹ ਤੇ ਚੌਂਕੜਾ ਮਾਰ ਕੇ ਬੈਠਾ ਰਹਿੰਦਾ, ਪਹਿਰਾ ਤੇ ਕਰਦਾ ਹੀ ਨਹੀਂ, ਡਿਊਟੀ ਤੇ ਬਹਿੰਦਾ ਹੀ ਨਹੀਂ, ਖਲੋਂਦਾ ਹੀ ਨਹੀਂ। ਉਸ ਵੇਲੇ ਛਾਪਾ ਮਾਰਿਆ, ਵੱਡੇ ਆਫਿਸਰ ਗਏ, ਉਹ ਪਹਿਰੇ ਤੇ ਖਲੋਤੇ ਨੇ, ਆ ਕੇ ਕਹਿਤਾ ਰਾਤ ਨੂੰ ਐਵੇਂ ਭਾਜੜ ਪਾਤੀ, ਕਰਮ ਸਿੰਘ ਤੇ ਪਹਿਰੇ ਤੇ ਖਲੋਤਾ ਸੀ। ਕਹਿੰਦੇ ਉਸੇ ਨੂੰ ਸੱਦੋ। ਜਦੋਂ ਮਹਾਂਪੁਰਸ਼ਾਂ ਨੂੰ ਸੱਦਿਆ ਗਿਆ, ਕਹਿੰਦੇ ਕਰਮ ਸਿੰਘ ਰਾਤ ਕਿੱਥੇ ਸੀ ਸੱਚ ਦੱਸੀ? ਕਹਿੰਦੇ ਸਾਡੇ ਸਤਿਗੁਰਾਂ ਨੇ ਝੂਠ ਬੋਲਣਾ ਸਿਖਾਇਆ ਹੀ ਨਹੀਂ, ਤੇ ਸੱਚ ਇਹ ਹੈ ਰਾਤ ਮੈਂ ਚੌਂਕੜਾ ਮਾਰ ਕੇ ਬੈਠਾ ਸੀ ਭਜਨ ਕਰਦਾ ਸੀ, ਤੂੰ ਤੇ ਪਹਿਰੇ ਤੇ ਸੀ। ਕਹਿੰਦੇ ਜੀ ਮੈਂ ਪਹਿਰੇ ਤੇ ਨਹੀਂ ਆਇਆ, ਉਹ ਅਸੀਂ ਆਪ ਗਏ ਆ, ਜਾ ਕੇ ਵੇਖਿਆ ਹੈ, ਚੈੱਕ ਕੀਤੀ ਡਿਊਟੀ ਤੇਰੀ, ਤੂੰ ਤੇ ਪਹਿਰੇ ਤੇ ਸੀ। ਕਹਿੰਦੇ ਮੈਂ ਨਹੀਂ ਆਇਆ। ਫਿਰ ਉਹ ਕੌਣ ਸੀ ਜੇ ਤੂੰ ਨਹੀਂ ਆਇਆ, ਉਹ ਕੌਣ ਸੀ? ਫਿਰ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਸ਼ ਕਹਿੰਦੇ, ਜਿਵੇਂ ਸੈਨ ਨਾਲ ਵਾਪਰੀ ਹੈ ਮਹਾਂਪੁਰਸ਼ਾਂ ਨਾਲ ਵੀ, ਹੋ ਸਕਦਾ ਅੱਜ ਵੀ ਵਾਪਰਦੀ ਹੋਵੇ ਕਿਸੇ ਨਾਲ, ਉਹ ਆਪ ਆ ਜਾਂਦਾ ਹੋਵੇ, ਆਪਣੇ ਪਿਆਰਿਆਂ ਵਾਸਤੇ ਆ ਜਾਂਦਾ। ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ। ਮਹਾਂਪੁਰਸ਼ੋ, ਕਰਮ ਸਿੰਘ ਜੀ ਮਹਾਂਪੁਰਸ਼ਾਂ ਨੂੰ ਪੁੱਛਿਆ, ਕਰਮ ਸਿਆ ਜੇ ਤੂੰ ਨਹੀਂ ਸੈਂ ਤੇ ਉਹ ਕੌਣ ਹੈ ਉੱਥੇ ਆਇਆ ਜਿਹੜਾ ਪਹਿਰੇ ਦੇ? ਕਹਿੰਦਾ ਨੇ
ਪਹਿਰਾ ਦੇ ਗਿਆ ਤੇ ਲਗੀਆਂ ਮੈਂ ਤਾਂ ਉੱਥੇ ਗੈਰ ਹਾਜ਼ਰ ਸੀ।
ਮੈਂ ਤਾਂ ਉੱਥੇ ਗੈਰ ਹਾਜ਼ਰ ਸੀ।
ਤੁਮਰੀ ਭਗਤ ਗ੍ਰੰਥੇ ਤਿੰਨ ਕੇ ਕਾਜ ਸਵਾਰਦਾ। ਉਹ ਆਪਣੇ ਪਿਆਰਿਆਂ ਦੇ ਕਾਜ ਸਵਾਰਦਾ ਜਿਹੜਾ ਗੁਰੂ ਦਾ ਬਣ ਜਾ। ਮਹਾਂਪੁਰਸ਼ ਕਹਿੰਦੇ ਮੈਂ ਨਹੀਂ ਆਇਆ, ਉਹ ਤੇ ਆਪੇ ਆ ਗਿਆ ਵਾਹਿਗੁਰੂ ਪਰਮੇਸ਼ਰ, ਮੇਰਾ ਅਸਤੀਫਾ ਲੈ ਲਓ ਮੈਂ ਚੱਲਿਆ। ਕਹਿੰਦੇ ਨੇ ਤੇਰੇ ਵਰਗਾ ਬੰਦਾ ਨਹੀਂ ਲੱਭਣਾ ਸਾਨੂੰ, ਨਾ ਜਾ। ਕਹਿੰਦੇ ਨਹੀਂ ਹੁਣ ਨਹੀਂ, ਬਸ ਹੁਣ ਕਿੱਥੇ ਚੱਲਿਆ, ਹੁਣ ਤੇ ਮੈਂ ਸਰਕਾਰ ਦਾ ਨਹੀਂ ਕਰਤਾਰ ਦਾ ਸੇਵਕ ਬਣਨਾ।
ਝੂਠੀ ਨੌਕਰੀ ਛੱਡ ਕੇ ਨੌਕਰ ਹੋ ਜਾਣੇ ਕਰਤਾਰ ਦਾ, ਝੂਠੀ ਨੌਕਰੀ ਛੱਡ ਕੇ ਨੌਕਰ ਹੋ ਜਾਣੇ ਕਰਤਾਰ
ਨੌਕਰੀ ਨਹੀਂ ਕਰਨੀ। ਇਹ ਨੌਕਰੀ ਛੱਡ ਕੇ ਮੈਂ ਕਰਤਾਰ ਦਾ ਨੌਕਰ ਹੋਣਾ ਹੈ। ਫਿਰ ਉਹ ਮਹਾਂਪੁਰਸ਼ਾਂ ਨੇ ਡਿਊਟੀ ਨੌਕਰੀ ਛੱਡ ਕੇ ਫਿਰ ਸੱਚੀ ਸਰਕਾਰ ਦੀ ਨੌਕਰੀ ਕੀਤੀ। ਸਾਰੀ ਜ਼ਿੰਦਗੀ ਉਹਨਾਂ ਨੇ ਫਿਰ ਪ੍ਰਚਾਰ ਵਾਸਤੇ ਲਾਈ ਵੀ ਜੇ ਕਲਗੀਆਂ ਵਾਲਿਆ ਤੂੰ ਮੇਰੇ ਵਾਸਤੇ ਪਹਿਰਾ ਦੇ ਸਕਣਾ ਹੈ ਤੇ ਮੇਰਾ ਵੀ ਫਰਜ਼ ਬਣਦਾ ਮੈਂ ਤੇਰੇ ਬਚਨਾਂ ਤੇ ਪਹਿਰਾ ਦਿਆਂ। ਤੇ ਗੁਰਮੁਖੋ ਜਿਹੜਾ ਉਹਦੇ ਬਚਨਾਂ ਤੇ ਫੁੱਲ ਚੜਾਉਂਦਾ ਪਹਿਰਾ ਦਿੰਦਾ, ਕਲਗੀਧਰ ਪਿਤਾ ਵੀ ਉਹਨਾਂ ਦੇ ਪਹਿਰੇਦਾਰ ਬਣਦੇ ਨੇ। ਜੋਗੇ ਵਾਸਤੇ ਖਲੋਈ ਗਏ ਸੀ ਆ ਕੇ ਵੇਸ਼ਵਾ ਦੀਆਂ ਪੌੜੀਆਂ 'ਚ। ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਕੇ ਲਾਲ ਜੀ, ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ। ਗੁਰਮੁਖੋ ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਦੀ ਇਹੋ ਜਿਹਾ ਹੋਵੇ ਗੁਰੂ ਸਾਨੂੰ ਮਾਣ ਕਰਨਾ ਚਾਹੀਦਾ ਹੈ ਆਪਣੇ ਆਪ ਉੱਤੇ ਕਦੇ ਮਾਣ ਨਾ ਕਰੀਏ ਮਾਰੇ ਜਾਵਾਂਗੇ ਪਰ ਇਸ ਗੱਲ ਦਾ ਜ਼ਰੂਰ ਮਾਣ ਕਰੀਏ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ ਸਾਨੂੰ ਇਸ ਗੱਲ ਤੇ ਜ਼ਰੂਰ ਮਾਣ ਹੋਣਾ ਚਾਹੀਦਾ ਹੈ ਕਲਗੀਆਂ ਵਾਲਿਆ ਜਿਹੋ ਜਿਹਾ ਗੁਰੂ ਸਾਨੂੰ ਤੂੰ ਮਿਲਿਆ ਨਾ ਇਹੋ ਜਿਹਾ ਨਹੀਂ ਮਿਲਿਆ ਕਿਸੇ ਇਹੋ ਜਿਹਾ ਬਾਪੂ ਨੀ ਕਿਸੇ ਦਾ ਇਹ ਸਿੱਖ ਹੀ ਨੇ ਜਿਹੜੇ ਸਿਰ ਉੱਚਾ ਕਰਕੇ ਕਹਿ ਸਕਦੇ ਨੇ ਆ ਜਿਹੜੇ ਕਈ ਨਕਲੀਆਂ ਨੂੰ ਬਣਾ ਲੈਂਦੇ ਨੇ ਵਿਚਾਰਿਆਂ ਨੂੰ ਸ਼ਰਮ ਨਾਲ ਫਿਰ ਮੂੰਹ ਲੁਕਾਉਣੇ ਪੈਂਦੇ ਨੇ ਜਿਵੇਂ ਹੁਣ ਅੱਜ ਪੇਪਰ ਚ ਆਇਆ ਨਾ ਸਾਰੇ ਬਿਆਨ ਆ ਪੇਪਰਾਂ ਤੁਸੀਂ ਪੜ੍ਹਿਆ ਨਾ ਅੱਜ ਵੀ ਬਲਾਤਕਾਰ ਵੀ ਸਿੱਧ ਹੋ ਗਏ ਕਤਲ ਵੀ ਸਿੱਧ ਹੋ ਗਏ ਇਹਨਾਂ ਨੂੰ ਹੁਣ ਧਰਤੀ ਵੇਲ ਨਹੀਂ ਦਿੰਦੀ ਵੜੀਏ ਕਿੱਥੇ ਜਿਹੜੇ ਪਿੱਛੇ ਲੱਗੇ ਫਿਰਦੇ ਨੇ ਇਹੋ ਜਿਹਿਆਂ ਦੇ ਪਰ ਬਾਪੂ ਸਾਡਾ ਬੜਾ ਵੱਡਾ ਹੈ ਵੱਡੇ ਪ੍ਰਤਾਪ ਵਾਲਾ ਤੇ ਸਾਨੂੰ ਮਾਣ ਕਰਨਾ ਚਾਹੀਦਾ ਕਲਗੀਆਂ ਵਾਲਿਆ ਸੀ ਤੇਰੇ ਸਿੱਖ ਤੇਰੇ ਦਰ ਦੇ ਅਸੀਂ ਆ ਗੋਲੇ ਵੱਡੇ ਪ੍ਰਤਾਪ ਵਾਲੇ ਵੱਡਾ ਪ੍ਰਤਾਪ ਹੈ ਸਤਿਗੁਰਾਂ ਦਾ ਏਡਾ ਵੱਡਾ ਪ੍ਰਤਾਪ ਨਹੀਂ ਕਿਸੇ ਦਾ ਲਾਸਟ ਧਾਰਨਾ ਪੜ੍ਹ ਰਹੇ ਫਿਰ ਬੋਲਾਂਗੇ ਆਨੰਦ ਸਾਹਿਬ ਵਿੱਚ ਤੇ ਅਰਜੇ ਹੈ ਜਿੰਨਾ ਚਿਰ ਮਹਾਰਾਜ ਸਾਹਿਬ ਇੱਥੇ ਨੇ ਉਹਨਾਂ ਚਿਰ ਉੱਠਣਾ ਨਹੀਂ ਆਖਰੀ ਧਾਰਨਾ ਦੀ ਅੱਧੀ ਬੋਲੋ ਤੇਰੇ ਦਰ ਦੇ ਅਸੀਂ ਆ ਗੋਲੇ ਵੱਡੇ ਪ੍ਰਤਾਪ ਵਾਲੇ
ਤੇਰੇ ਦਰ ਦੇ ਅਸੀਂ
ਸਤਿਗੁਰੂ ਤੇ ਜ਼ਰੂਰ ਮਾਣ ਕਰਨਾ ਚਾਹੀਦਾ ਹੈ ਕਲਗੀਧਰ ਪਿਤਾ ਦਾ ਐਸਾ ਜੀਵਨ ਹੈ ਕਦੇ ਸਿਰ ਨੀਵਾਂ ਕਰਨਾ ਹੀ ਨਹੀਂ ਪੈਣਾ ਸਤਿਗੁਰੂ ਦਾ ਐਸਾ ਜੀਵਨ ਹੈ ਆਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਲਾਈ ਹੋਈ ਮਰਿਆਦਾ ਅਨੁਸਾਰ ਅੰਮ੍ਰਿਤਧਾਰੀ ਹੋਈਏ ਸਿੰਘ ਸਜੀਏ ਕੱਲ ਨੂੰ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ ਗੁਰਦੁਆਰਾ ਨਾਨਕ ਸਰ ਜੋ ਕਕਰਾਲੇ ਪਿੰਡ ਵਿੱਚ ਹੈ ਉੱਥੋਂ ਸਵੇਰੇ ਬੱਸ ਚੱਲੇਗੀ ਗੱਡੀ ਚੱਲੇਗੀ ਜੋ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਲੈ ਕੇ ਜਾਏਗੀ ਸਵੇਰੇ 10 ਵਜੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਜਿਹੜੇ ਜਿਹੜੇ ਜਿਨ੍ਹਾਂ ਜਿਨ੍ਹਾਂ ਨੇ ਨਾਮ ਲਿਖਾਏ ਨੇ ਕਾਫੀ ਨਾਮ ਆ ਵੀ ਗਏ ਨੇ ਉਹ ਵੀ ਤੇ ਜਿਨ੍ਹਾਂ ਨੇ ਨਾਮ ਅਜੇ ਦਰਜ ਨਹੀਂ ਕਰਾਏ ਉਹ ਵੀ ਜਿੰਨੀ ਸੰਗਤ ਪਹੁੰਚੇਗੀ ਇੱਕ ਗੱਡੀ ਦੀ ਲੋੜ ਹੋਏਗੀ ਇੱਕ ਗੱਡੀ ਤੇ ਦੋ ਗੱਡੀਆਂ ਦੀ ਲੋੜ ਹੋਏਗੀ ਦੋ ਗੱਡੀਆਂ ਤੇ ਉਹ ਗੁਰਦੁਆਰਾ ਪਰਮੇਸ਼ਵਰ ਦੁਆਰ ਤੁਹਾਨੂੰ 10 ਵਜੇ ਪਹੁੰਚਾ ਦੇਣਗੇ 10 ਵਜੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਗੁਰਮੁਖੋ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਪਹੁੰਚ ਕੇ ਅੰਮ੍ਰਿਤ ਛਕੋ ਦੂਜੀ ਬੇਨਤੀ ਇਹ ਹੈ ਕਿ ਕੱਲ ਨੂੰ ਸੰਗਰਾਂਦ ਦਾ ਦਿਹਾੜ ਹੈ ਪੋਹ ਦੀ ਸੰਗਰਾਂਦ ਕੱਲ ਨੂੰ ਸੰਗਰਾਂਦ ਹੈ ਜੋ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਮਨਾਉਂਦੇ ਆ ਵੈਸੇ ਤੇ ਸੰਗਰਾਂਦ ਦਾ ਦੀਵਾਨ ਰਾਤ ਦਾ ਹੁੰਦਾ ਹੈ ਪਰ ਹੁਣ ਸਰਦੀ ਕਾਰਨ ਇਸ ਦਸੰਬਰ ਵਾਲੀ ਸੰਗਰਾਂਦ ਤੇ ਅੱਗੇ ਜੋ ਜਨਵਰੀ ਮਹੀਨੇ ਵਿੱਚ ਆਉਣੀ ਇਹ ਦੋ ਸੰਗਰਾਂਦਾਂ ਰਾਤ ਦਿਨ ਦੀਆਂ ਮਨਾਈਆਂ ਜਾਣਗੀਆਂ ਸਾਰੀ ਸੰਗਤ ਨੂੰ ਬੇਨਤੀ ਹੈ ਇਹ ਦੋ ਪ੍ਰੋਗਰਾਮਾਂ ਤੇ ਸੰਗਤ ਨੇ ਦਿਨੇ ਪਹੁੰਚਣਾ ਬਾਕੀ ਰਾਤ ਦੇ ਦੀਵਾਨ ਹੁੰਦੇ ਨੇ ਸੰਗਰਾਂਦ ਵਾਲੇ ਪਹੁੰਚ ਕੇ ਲਾਹਾ ਲਿਆ ਕਰੋ ਜੇ ਹੋਰ ਨੇੜੇ ਤੇੜੇ ਦੀਵਾਨ ਨਾ ਆਵੇ ਸੰਗਰਾਂਦ ਉੱਤੇ ਤੇ ਜ਼ਰੂਰ ਪਹੁੰਚਿਆ ਕਰੋ ਬਾਕੀ ਦੀਵਾਨ ਹਨ ਟੋਡਰਪੁਰ ਅਨਾਜ ਮੰਡੀ ਵਿੱਚ ਰਾਜਲਾ ਟੋਡਰਪੁਰ ਕਈ ਪਿੰਡ ਫਤਿਹਪੁਰ ਉੱਧਰ ਪੈਂਦੇ ਨੇ ਸਮਾਣੇ ਦੇ ਪਰਲੇ ਪਾਸੇ ਉੱਥੇ ਗੁਰਮੁਖੋ ਤਿੰਨ ਦੀਵਾਨ ਨੇ 22, 23, 24 ਦਸੰਬਰ ਸਭਾ ਦਾ ਸਮਾਂ ਹੈ ਜਦੋਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ 22-23-24 ਦਸੰਬਰ ਤਿੰਨ ਦਿਨ ਟੋਡਰਪੁਰ ਦੀ ਅਨਾਜ ਮੰਡੀ ਵਿੱਚ ਸੰਗਤ ਨੇ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ। 22-23-24 ਦਸੰਬਰ ਤਿੰਨੇ ਦੀਵਾਨਾਂ ਚ ਹਾਜ਼ਰੀ ਭਰਾਂਗੇ, ਉੱਥੇ ਸਾਰੀ ਸੰਗਤ ਨੇ ਪਹੁੰਚ ਕੇ ਲਾਹਾ ਲੈਣਾ। ਤੇ ਇੱਕ ਹੋਰ ਬੇਨਤੀ ਹੈ, ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿਖੇ 150 ਗਰੀਬ ਬੱਚੀਆਂ ਦੀਆਂ ਸ਼ਾਦੀਆਂ ਕੀਤੀਆਂ ਜਾਣੀਆਂ ਮਾਰਚ ਦੇ ਮਹੀਨੇ ਵਿੱਚ। ਜਿਨ੍ਹਾਂ ਜਿਨ੍ਹਾਂ ਨੂੰ ਜ਼ਰੂਰਤ ਹੋਵੇ ਇਲਾਕੇ ਵਿੱਚ, ਸਰਪੰਚ ਜਾਂ ਮੈਂਬਰ ਜੋ ਵੀ ਪੰਚਾਇਤ ਮੈਂਬਰ ਨਾਲ ਆ ਕੇ ਜੋ ਮੋਹਰ ਵਗੈਰਾ ਲਾ ਕੇ ਸਾਈਨ ਕਰਕੇ, ਜਿਹੜਾ ਤੁਹਾਨੂੰ ਪਤਾ ਹੈ ਗਰੀਬ ਹੈ ਲੋੜਵੰਦ ਹੈ, ਉਹਨੂੰ ਤੁਸੀਂ ਭੇਜੋ। ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਫਾਰਮ ਭਰੇ ਜਾਂਦੇ ਨੇ, 150 ਬੱਚੀ ਦੀ ਸ਼ਾਦੀ ਜੋ ਹੈ ਮਾਰਚ ਦੇ ਮਹੀਨੇ ਵਿੱਚ ਕੀਤੀਆਂ ਜਾਣੀਆਂ ਨੇ, ਉਹਦੇ ਤੋਂ ਵੀ ਇਲਾਕੇ ਵਾਲੇ ਲਾਭ ਲੈ ਸਕਦੇ ਨੇ। ਬਾਕੀ ਸਾਧ ਸੰਗਤ ਜੀ, ਇੱਕ ਹੋਰ ਇੱਕ ਛੋਟਾ ਜਿਹਾ ਸਮਾਗਮ ਰੱਖਿਆ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿਖੇ, 9 ਦਿਨ ਦਾ ਜੋ ਨਾਮ ਅਭਿਆਸ ਸਮਾਗਮ ਹੋਣਾ ਹੈ, 28 ਦਸੰਬਰ ਤੋਂ ਲੈ ਕੇ 5 ਜਨਵਰੀ ਤੱਕ, 28 ਦਸੰਬਰ ਤੋਂ 5 ਜਨਵਰੀ ਤੱਕ 9 ਦਿਨ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿਖੇ ਸਵੇਰ ਵੇਲੇ ਸਿਮਰਨ ਦਾ ਸਮਾਗਮ ਰੱਖਿਆ ਹੈ, ਨਾਮ ਅਭਿਆਸ ਸਮਾਗਮ। ਸਵੇਰੇ 2 ਵਜੇ ਤੋਂ ਲੈ ਕੇ 6 ਵਜੇ ਤੱਕ, 7 ਵਜੇ ਤੱਕ ਉਹ ਸਮਾਗਮ ਚੱਲਿਆ ਕਰੇਗਾ, 5 ਘੰਟੇ ਰੋਜ਼। ਉਹਦੇ ਵਿੱਚ ਜਿਹੜੇ ਸਿੰਘ ਸਿਮਰਨ ਅਭਿਆਸ ਦਾ ਲਾਭ ਲੈਣਾ ਚਾਹੁੰਦੇ ਨੇ ਉਹ ਅੰਮ੍ਰਿਤ ਵੇਲੇ ਪਹੁੰਚਣ, 28 ਦਸੰਬਰ ਤੋਂ ਲੈ ਕੇ 5 ਜਨਵਰੀ ਤੱਕ ਸਵੇਰ ਵੇਲੇ ਸਿਮਰਨ ਵਿੱਚ ਜਿਹੜੇ ਹਾਜ਼ਰੀ ਭਰਨਾ ਚਾਹੁੰਦੇ ਨੇ ਉਹ ਵੱਧ ਚੜ੍ਹ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰਨ। ਬਾਕੀ ਬੇਨਤੀਆਂ ਸੰਗਰਾਮ ਤੇ ਕੱਲ ਨੂੰ ਕਰ ਦਿੱਤੀਆਂ ਜਾਣਗੀਆਂ, ਚੰਗੀ ਤਰ੍ਹਾਂ ਦੱਸ ਦਿਆਂਗੇ ਵੀ ਉੱਥੇ ਕਿੱਦਾਂ ਦਾ ਹੋਏਗਾ ਪ੍ਰੋਗਰਾਮ। ਵੱਧ ਚੜ੍ਹ ਕੇ ਪਹੁੰਚ ਕੇ ਸੰਗਰਾਮ ਤੇ ਲਾਹਾ ਲੈਣਾ, ਜਿੱਥੇ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਉੱਥੇ ਮਹਾਂਪੁਰਸ਼ ਆਏ ਨੇ, ਬਾਬਾ ਗੁਰਜੀਤ ਸਿੰਘ ਜੀ ਹਰੀਗੜ੍ਹ ਤੋਂ, ਮਹਾਂਪੁਰਸ਼ਾਂ ਦਾ ਧੰਨਵਾਦ ਜੀ ਆਇਆਂ ਨੂੰ, ਇਲਾਕਾ ਨਿਵਾਸੀ ਸੰਗਤਾਂ ਦਾ ਧੰਨਵਾਦ, ਕਕਰਾਲਾ ਭਾਈ ਕਾ, ਬਾਕੀ ਨੇੜੇ ਨੇੜੇ ਦੇ ਸਾਰੇ ਪਿੰਡ ਜਿਹੜੇ ਸਹਿਯੋਗ ਦਿੰਦੇ ਨੇ, ਤੇ ਸਾਧ ਸੰਗਤ ਲੰਗਰ ਪਕਾਉਣ ਵਾਲੇ, ਲੰਗਰ ਵਰਤਾਉਣ ਵਾਲੇ, ਪਹਿਰੇ ਤੇ ਖਲੋਣ ਵਾਲੇ, ਸਤਿਗੁਰੂ ਜੀ ਨੂੰ ਲਿਆਉਣ ਵਾਲੇ, ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਟਰੈਕਟਰ ਟਰਾਲੀਆਂ ਦੁਆਰਾ ਸੇਵਾ ਕੀਤੀ ਹੈ ਸੰਗਤ ਨੂੰ ਲਿਆਉਣ ਦੀ, ਸਭ ਦਾ ਧੰਨਵਾਦ। ਸਭ ਨੂੰ ਜੀ ਆਇਆਂ ਨੂੰ ਸਤਿਗੁਰੂ ਮਿਹਰ ਕਰਨ, ਸੇਵਾ ਸਿਮਰਨ ਦੀ ਦਾਤ ਬਖਸ਼ਣ, ਕਿਰਪਾ ਕਰਨ। ਇਹ ਮੇਰਾ ਖਿਆਲ ਹੈ 7ਵੀਂ 8ਵੀਂ ਵਾਰੀ ਇੱਥੇ ਦੀਵਾਨ ਲੱਗ ਰਹੇ ਨੇ, ਤੇ ਅੱਗੇ ਤੋਂ ਵੀ ਸਤਿਗੁਰੂ ਮਿਹਰ ਰੱਖਣ, ਸਾਰਾ ਇਲਾਕਾ ਇੱਥੇ ਸਾਲ ਬਾਅਦ ਜੁੜਦਾ ਹੈ। ਵੱਧ ਚੜ੍ਹ ਕੇ ਸਾਰੀ ਸੰਗਤ ਲਾਭ ਪ੍ਰਾਪਤ ਕਰਿਆ ਕਰੋ, ਅੰਮ੍ਰਿਤ ਛਕਣ ਵਾਸਤੇ ਵੱਧ ਚੜ੍ਹ ਕੇ ਪਹੁੰਚ ਕੇ ਕੱਲ ਨੂੰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿਖੇ ਅੰਮ੍ਰਿਤ ਛਕਣਾ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਵੀ ਗੁਰੂ ਸਾਹਿਬ ਨੂੰ ਨਮਸਕਾਰ ਨਹੀਂ ਕੀਤੀ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਆਪਣੀ ਜਗ੍ਹਾ ਲੈਣ, ਤੇ ਕਿਸੇ ਨੇ ਵੀ ਪਹਿਲਾਂ ਜਾਣ ਦੀ ਖੇਚਲਾ ਨਹੀਂ ਕਰਨੀ। ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅੱਗੇ ਜਾਣਗੇ, ਬਾਅਦ ਵਿੱਚ ਸਾਰੀਆਂ ਸੰਗਤਾਂ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ। ਤੇ ਜਿਹੜੀ ਮੈਂ ਬੇਨਤੀ ਤੇ ਜ਼ੋਰ ਦਿੱਤਾ ਹੈ, ਥੋੜਾ ਬਹੁਤ ਸਿਮਰਨ ਕਰਨ ਦਾ ਸੁਭਾਅ ਜ਼ਰੂਰ ਬਣਾਉਣਾ ਹੈ, ਜੇ ਜ਼ਿਆਦਾ ਨਹੀਂ ਤੇ ਗੁਰਦੁਆਰਾ ਸਾਹਿਬ ਸਵੇਰੇ ਮੱਥਾ ਟੇਕਣ ਜਾਣਾ ਹੀ ਜਾਣਾ, ਬਾਕੀ ਕੰਮ ਸਾਰੇ ਬਾਅਦ, ਮੱਝਾਂ ਚਾਰੋ, ਖੇਤੀਬਾੜੀ ਕਰੋ, ਨੌਕਰੀ ਕਰੋ, ਜੋ ਵੀ ਕੰਮ ਕਰਨਾ ਕਰੋ, ਪਰ ਸਵੇਰੇ 15-20 ਮਿੰਟ ਗੁਰਦੁਆਰਾ ਸਾਹਿਬ ਮੱਥਾ ਟੇਕਣ ਦਾ ਤੇ ਜ਼ਰੂਰ ਸਮਾਂ ਬਣਾਓ। ਗੁਰਦੁਆਰਿਆਂ ਦੀਆਂ ਇਮਾਰਤਾਂ ਛੋਟੀਆਂ ਪੈਣ, ਇੰਨੀ ਸੰਗਤ ਸਵੇਰੇ ਮੱਥਾ ਟੇਕਣ ਆਉਣੀ ਚਾਹੀਦੀ। ਸਾਰੇ ਲਾਹਾ ਲਓ, ਜਦੋਂ ਵੱਡੇ ਜਾਣਗੇ ਫਿਰ ਬੱਚਿਆਂ ਨੂੰ ਹੌਲੀ ਹੌਲੀ ਲੱਗਣ ਲੱਗੇਗੀ ਆਪੇ। ਬੜੀ ਸੰਭਾਲਣ ਦੀ ਲੋੜ ਹੈ, ਸਮਾਂ ਕਲਯੁਗ ਦਾ ਬਹੁਤ ਭਿਆਨਕ ਸਮਾਂ ਹੈ, ਹੁਣ ਸੰਭਲਣ ਦੀ ਲੋੜ ਹੈ। ਵੱਧ ਚੜ੍ਹ ਕੇ ਲਾਹੇ ਲਿਆ ਕਰੋ, ਆਓ ਗੱਜ ਕੇ ਬੋਲੋ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਗੁਰੂ ਸਾਹਿਬ ਪਹਿਲਾਂ ਜਾਣਗੇ, ਸਾਰੀ ਸੰਗਤ ਨੇ ਬਾਅਦ ਚ ਜਾਣਾ ਹੈ। ਸਤਿਗੁਰੂ ਦਾ ਅਦਬ ਸਤਿਕਾਰ ਮੁੱਖ ਰੱਖਣਾ ਹੈ।
ਧੰਨ ਹੈ, ਧੰਨ ਹੈ, ਧੰਨ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਧੰਨ। ਧੰਨ ਹੈ, ਧੰਨ ਹੈ, ਧੰਨ ਹੈ, ਧੰਨ ਹੈ। ਤਨ ਹੈ ਗੁਰੂ ਅਮਰਦਾਸ ਜੀ ਤਨ
ਰੋਜ਼ ਕਹਿਣਾ ਪੈਂਦਾ ਇੱਥੇ ਨਾ ਮੱਥਾ ਟੇਕਿਆ ਕਰੋ
Thank you.